ਸਾਰੀ ਧੁੱਪ ਪੈਣ ਦਾ ਕਾਰਨ ਸਾਰੇ ਸਰੋਵਰਾਂ ਛੱਪੜਾਂ ਟੋਭਿਆਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ। ਜਲ ਜੰਤੂ ਬੜੇ ਦੁਖੀ ਹੁੰਦੇ ਨੇ, ਬਹੁਤੀ ਗਰਮ ਲੋਹ ਦਾ ਕਾਰਨ ਸਾਰੇ ਜੀਵ ਤਪਦੇ ਹਨ, ਖੇਤੀਆਂ ਸੁੱਕ ਜਾਂਦੀਆਂ ਹੈ, ਪਸ਼ੂ ਪੰਛੀ ਧੁੱਪ ਦੇ ਸਤਾਏ ਹੋਏ ਵਿਚਾਰੇ, ਕੋਈ ਬਿਰਸ਼ਾ ਦੇ ਛਾਵੇਂ, ਕੋਈ ਨਦੀਆਂ ਵੱਲ ਨੂੰ ਭੱਜਦਾ ਹੈ, ਅਮੀਰ ਲੋਕ ਕਸ਼ਮੀਰ ਵੱਲ ਨੂੰ ਜਾਂਦੇ ਨੇ, ਕੋਈ ਬਿਰਸ਼ਾ ਦੀ ਸੰਗਤ ਜਾ ਕੇ ਕਰਦੇ ਹਨ। ਇਸੇ ਤਰ੍ਹਾਂ ਖਾਲਸਾ ਜੀ, ਇਹ ਬੜੀ ਭਾਰੀ ਤਪਸ਼ ਦੇ ਦਿਨ ਸਨ, ਸੋ ਇਹ ਜਿਹੜੇ ਅਗਿਆਨ ਰੂਪੀ ਸੂਰਜ ਦੀਆਂ ਰਾਗ ਦੁਆਇਸ ਕਿਰਨਾਂ ਕਰਕੇ ਸਾਰੇ ਜੀਵ ਬੜੇ ਭਾਰੀ ਤਪ ਰਹੇ ਸਨ। ਇਹ ਛੋਟੇ ਛੋਟੇ ਜੌੜਾਂ ਤੇ ਟੋਭਿਆਂ ਦੀ ਨਿਆਈ, ਜਿਹੜੇ ਕਦੇ ਕੋਈ ਕਿਸੇ ਦੇਹਧਾਰੀ ਦੀ ਪੂਜਾ, ਕੋਈ ਕਿਸੇ ਕਬਰ ਦੀ ਪੂਜਾ, ਕੋਈ ਕਿਸੇ ਜੰਤਰੀ ਮੰਤਰੀ ਦੀ ਪੂਜਾ ਕਰਨ ਵਾਲੇ ਸਨ, ਸੋ ਉਹ ਬੜੇ ਭਾਰੀ ਜਲ ਜੰਤੂ ਤੜਪਣ ਲੱਗੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋ ਆਪ ਬੱਦਲ ਰੂਪ ਹੋ ਕਰਕੇ ਕਿਰਪਾ ਕਰਕੇ ਵਰੇ ਹਨ, ਮਰ ਕਰਕੇ ਪਵਿੱਤਰ ਐਸਾ ਉਪਦੇਸ਼ ਬਾਣੀ ਦਾ ਦਿੱਤਾ, ਕੀਰਤਨ ਦਾ ਦਿੱਤਾ, ਨਾਮ ਦਾ ਐਸਾ ਇਹ ਗਰੀਬ ਨਵਾਜ ਨੇ ਮੀਂਹ ਵਰਸਾਇਆ ਹੈ, ਜਿਸ ਕਰਕੇ ਸੱਚੇ ਪਾਤਸ਼ਾਹ ਨੇ ਸਭ ਨੂੰ ਸ਼ਾਂਤੀ ਸ਼ਾਂਤੀ ਬਖਸ਼ ਦਿੱਤੀ। ਗੁਰੂ ਕੀ ਕਸ਼ਮੀਰ ਕਿਹੜੀ ਹੈ? ਗੁਰੂ ਕੀ ਸੰਗਤ। ਗੁਰੂ ਕਾ ਸ਼ਿਮਲਾ ਕਿਹੜਾ ਹੈ? ਜਿਹੜਾ ਕਿਸੇ ਬ੍ਰਹਮ ਗਿਆਨੀ ਦੀ ਸੰਗਤ ਕਰਨੀ, ਇਹ ਗੁਰੂ ਕਾ ਸ਼ਿਮਲਾ ਹੈ। ਜਿਨ੍ਹਾਂ ਨੇ ਠੰਡ ਪ੍ਰਾਪਤ ਕਰਨੀ ਹੈ ਤੇ ਜਿਨ੍ਹਾਂ ਨੇ ਸੁੱਖ ਨਾਲ ਸਮਾਂ ਗੁਜ਼ਾਰਨਾ, ਉਹ ਗੁਰੂ ਕੀ ਸਾਧ ਸੰਗਤ ਕਸ਼ਮੀਰ ਦੇ ਵਿੱਚ ਆ ਜਾਂਦਾ ਹੈ। ਬਿਰਸ਼ਾਂ ਦੀ ਸੰਗਤ ਲੋਕੀ ਕਰਦੇ ਨੇ, ਪਰਉਪਕਾਰੀ ਗੁਰੂ ਕਾ ਸਿੱਖ ਜਿੱਥੇ ਜਿੱਥੇ ਵੀ ਕੋਈ ਰਹਿੰਦਾ ਉਹ ਬਿਰਸ਼ ਵਰਗਾ ਹੈ, ਪਰਉਪਕਾਰੀ। ਉਹਨਾਂ ਨੇ ਸੰਗਤ ਕਰਕੇ ਕੁਛ ਠੰਡ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੱਦਲ ਰੂਪ ਹੋ ਕਰਕੇ ਇਸ ਮਹੀਨੇ ਦੇ ਵਿੱਚ ਆਪ ਵਰ ਰਹੇ। ਜਦੋਂ ਮੀਂਹ ਪੈਂਦਾ ਹੈ ਤਾਂ ਖੇਤੀਆਂ ਹਰੀਆਂ ਹੁੰਦੀਆਂ ਨੇ, ਨਵੀਆਂ ਕੁਰੂਮੜਾਂ ਫੁੱਟਦੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਖਾਲਸਾ ਜੀ, ਸਾਡੀ ਸੁੱਕੀ ਹੋਈ ਸਰਦਾ ਦੀ ਜੜ ਲੱਗੇਗੀ, ਪ੍ਰੇਮ ਦਾ ਅੰਕੁਰ ਪੈਦਾ ਹੋਵੇਗਾ, ਕਰਣਾ ਮੁਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਣੀਆਂ, ਸਭ ਸੰਤੋਖ ਦੇ ਪੱਤਰੇ, ਧਰਮ ਦਾ ਫੁੱਲ ਤੇ ਗਿਆਨ ਦਾ ਫਲ ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਮਹੀਨੇ ਸਾਨੂੰ ਲੱਗਣਾ ਹੈ। ਜਦੋਂ ਸਤਿਗੁਰੂ ਜੀ ਵਰਖਾ ਕਰਦੇ ਹਨ, ਮੀਂਹ ਪੈਂਦੇ ਦੇ ਵਿੱਚ ਇੱਕ ਸਵੰਤੀ ਬੂੰਦ ਪੈਂਦੀ ਹੈ, ਸਵੰਤੀ ਬੂੰਦ, ਉਹ ਆ ਬਬੀਹਾ ਕਦੇ ਵੇਖਿਆ, ਇਹ ਬੜਾ ਪ੍ਰਯੋਗ ਪ੍ਰਯੋਗ ਬੋਲਦਾ ਹੀ ਰਹਿੰਦਾ, ਇਹਦੇ ਗਲੇ ਵਿੱਚ ਇੱਕ ਸ਼ੇਪ ਹੁੰਦਾ ਹੈ, ਇਹਨੂੰ ਬਹੁਤ ਇਤਿਹਾਸ ਲੱਗਦੀ ਹੈ, ਇਹ ਨਦੀਆਂ ਨਾਲਿਆਂ ਦਾ ਪਾਣੀ ਨਹੀਂ ਇਹਨੂੰ ਕੰਮ ਦਿੰਦਾ, ਜੇ ਜਾ ਕੇ ਪੀਵੇ ਵੀ ਤੇ ਇਹਦੇ ਸ਼ੇਕ ਵਿੱਚ ਗਲੀ ਹੋਣ ਦਾ ਕਾਰਨ ਉਹ ਪਾਣੀ ਬਾਹਰ ਡੁੱਲ ਜਾਂਦਾ ਹੈ। ਇਹਨੂੰ ਉਹ ਨਛੱਤਰ ਦੀ ਵਾਰੀ ਹੋਈ ਸਵਾਦ ਦੀ ਬੂੰਦ ਹੀ ਮਿਲੇ ਤੇਰੀ ਤੇ ਮਿੱਟ ਜਾਂਦੀ ਹੈ 6-6 ਮਹੀਨਿਆਂ ਦੀ, ਇਸ ਵਾਸਤੇ ਬਹੁਤਾ ਬੋਲਦਾ ਵਧੀ ਆ। ਸੋ ਇਸੇ ਤਰ੍ਹਾਂ ਖਾਲਸਾ ਜੀ, ਸਤਿਗੁਰੂ ਜੀ ਕਿਰਪਾ ਕਰਕੇ ਵਰਖਾ ਕਰਦੇ ਹਨ, ਉਪਦੇਸ਼ ਰੂਪ ਵਰਖਾ, ਇਹਦੇ ਵਿੱਚ ਪਦਾਰਥਾਂ ਰੂਪੀ ਜਲ ਵੀ ਬੜਾ ਭਾਰੀ ਵਰਦਾ ਹੈ। ਆਮ ਲੋਕੀ ਪਦਾਰਥ ਮੰਗਦੇ ਹਨ, ਦੁੱਧ ਮਿਲੇ, ਪੁੱਤ ਮਿਲੇ, ਸਰੀਰ ਦੀ ਅਰੋਗਤਾ, ਨੌਕਰੀ ਮਿਲੇ, ਮਾਇਆ ਬਹੁਤ ਮਿਲੇ, ਇਹ ਪਦਾਰਥਾਂ ਰੂਪੀ ਜਲ ਤਾਂ ਆਮ ਲੋਕਾਂ ਨੂੰ ਮਿਲਦਾ ਹੈ, ਤੇ ਜਿਹੜੇ ਉੱਤਮ ਅਧਿਕਾਰੀ ਹਨ, ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਜਿਹੜੇ ਗੁਰੂ ਕੇ ਨਾਮ ਰੂਪੀ ਸਵਾਤੀ ਬੂੰਦ ਨੂੰ ਚਾਹੁੰਦੇ ਹਨ, ਉਹਨਾਂ ਨੂੰ ਪਦਾਰਥਾਂ ਰੂਪੀ ਜਲ ਜਿੰਨਾ ਮਰਜ਼ੀ ਦਿਓ, ਉਹ ਗ੍ਰਹਿਣ ਹੀ ਨਹੀਂ ਕਰਦੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਵਲਾਰੇ। ਉਹ ਸਤਿਗੁਰੂ ਜੀ ਦੀ ਆਪਣੀ ਰਸਨਾ ਤੋਂ ਅਥਵਾ ਪੰਜਾਂ ਪਿਆਰਿਆਂ ਦੀ ਰਸਨਾ ਤੋਂ ਗੁਰੂ ਕਾ ਗੁਰਮੰਤਰ ਰੂਪ ਸਵਾਤੀ ਬੂੰਦ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਤ੍ਰਿਪਤ ਹੁੰਦੇ ਹਨ, ਜਨਮਾਂ ਜਨਮਾਤਰਾ ਦੀ ਤੇ ਮੇਟ ਲੈਂਦੇ ਹਨ। ਸਵੰਤੀ ਬੂੰਦ ਜੇ ਆਦਮੀ ਦੇ ਸਿਰ ਉੱਪਰ ਪੈ ਜਾਵੇ ਤਾਂ ਰਾਜਾ ਬਣ ਜਾਂਦਾ, ਜੇ ਹਾਥੀ ਦੇ ਸਿਰ ਵਿੱਚ ਪਵੇ ਤਾਂ ਉਹ ਇੱਕ ਸੁੱਚਾ ਮੋਤੀ ਪੈਦਾ ਹੁੰਦਾ ਹੈ, ਜੇ ਕੱਛੂ ਉੱਪਰ ਪਵੇ ਤਾਂ ਇੱਕ ਮੋਤੀ ਪੈਦਾ ਹੁੰਦਾ ਹੈ, ਬਾਂਸ ਉੱਪਰ ਪਵੇ ਤਾਂ ਇੱਕ ਮੋਤੀ ਪੈਦਾ ਹੁੰਦਾ ਹੈ, ਇੱਕ ਸਿੱਪੀ ਤਰਦੀ ਹੁੰਦੀ ਹੈ ਸਮੁੰਦਰ ਦੇ ਵਿੱਚ, ਮੂੰਹ ਅੱਡ ਕੇ ਉਹਦੇ ਵਿੱਚ ਪਵੇ ਤਾਂ ਉਹ ਪਤਾਲ ਵਿੱਚ ਥੱਲੇ ਚਲੀ ਜਾਂਦੀ ਹੈ ਸਮੁੰਦਰ ਵਿੱਚ, ਉਹ ਸੁੱਚਾ ਮੋਤੀ ਪੈਦਾ ਕਰਦੀ ਹੈ। ਇਹ 6 ਤਰ੍ਹਾਂ ਦੇ ਮੋਤੀ ਜਿਹੜੇ ਨੇ ਉਹਨਾਂ 'ਤੇ ਇੱਕ ਵਜੰਤੀ ਮਾਲਾ ਬਣਦੀ ਹੈ, ਵਜੰਤੀ ਮਾਲਾ 6 ਮੋਤੀਆਂ ਦੀ। ਇਹ ਸੁੱਚੇ ਮੋਤੀ ਉਹ ਸਵਾਤੀ ਬੂੰਦ ਤੋਂ ਪੈਦਾ ਹੁੰਦੇ ਨੇ, ਜੇ ਕਿਤੇ ਟਾਹਲੀ 'ਤੇ ਪੈ ਜਾਵੇ ਤਾਂ ਉਹ ਮੁਸ਼ਕਪੂਰ ਬਣ ਜਾਂਦਾ ਹੈ, ਜੇ ਕਿਤੇ ਬੇਰੀ 'ਤੇ ਪੈ ਜਾਵੇ ਤਾਂ ਉਹ ਚੰਦਨ ਬਣ ਜਾਂਦਾ ਹੈ, ਜੇ ਕਿਤੇ ਸੱਪ 'ਤੇ ਪੈ ਜਾਵੇ ਤਾਂ ਉਹਨੂੰ ਬਹੁਤੀ ਜ਼ਹਿਰ ਵੱਧ ਜਾਂਦੀ ਹੈ, ਜੇ ਗਿੱਦੜ 'ਤੇ ਪੈ ਜਾਵੇ ਤਾਂ ਉਹ ਹਲਕ ਜਾਂਦਾ ਹੈ। ਸਵਾਤੀ ਬੂੰਦ ਇੱਕੋ ਹੀ। ਇਸੇ ਤਰ੍ਹਾਂ ਖਾਲਸਾ ਜੀ, ਗੁਰੂ ਕਾ ਜਿਹੜਾ ਉਪਦੇਸ਼ ਇਹ ਹੈ, ਸਵਾਤੀ ਬੂੰਦ ਦੀ ਨਿਆਈ, ਜਿਨ੍ਹਾਂ ਗੁਰ ਸਿੱਖਾਂ ਦਾ ਮਨ ਸਿੱਪੀ ਦੀ ਨਿਆਈ ਹੈ, ਜਿਨ੍ਹਾਂ ਦੀ ਬੁੱਧ ਸਿੱਪੀ ਦੀ ਨਿਆਈ ਸੰਸਾਰ ਦੇ ਪਦਾਰਥਾਂ ਨੂੰ ਜਲ ਤੋਂ ਉੱਚੀ ਹੋ ਕੇ ਕਰ ਰਹੀ ਹੈ, ਉਹ ਸਤਿਗੁਰੂ ਜੀ ਦੇ ਗੁਰਮੰਤਰ ਜਾਂ ਉਪਦੇਸ਼ ਰੂਪ ਸਵਾਤੀ ਬੂੰਦ ਨੂੰ ਆਪਣੇ ਹਿਰਦੇ ਗ੍ਰਹਿਣ ਕਰਕੇ ਉਹ ਅੰਤਰਮੁਖ ਬਿਰਤੀ ਕਾਨੂੰਨ ਟੁੱਬੀ ਲਾ ਕਰਕੇ ਵਿੱਚੋਂ ਮੁਕਤੀ ਰੂਪੀ ਸੁੱਚਾ ਮੋਤੀ ਪੈਦਾ ਕਰ ਲੈਂਦੇ ਹਨ। ਅੱਜ ਦੇ ਦਿਨ ਸਾਉਣ ਦੇ ਮਹੀਨੇ ਮੀਂਹ ਵਰਨਾ ਹੈ, ਅੱਜ ਸਤਿਗੁਰੂ ਜੀ ਨੇ ਵਰਖਾ ਕਰਨੀ ਹੈ ਕਿਰਪਾ ਕਰਕੇ। ਇਸੇ ਤਰ੍ਹਾਂ ਟਾਹਲੀ ਦੀ ਨਿਆਈ, ਜਿਹੜੇ ਦ੍ਰਿੜਤਾ ਵਾਲੇ ਹਨ ਉਹਨਾਂ ਦੇ ਹਿਰਦੇ ਵਿੱਚ ਮੁਸ਼ਕਪੂਰ ਦੀ ਨਿਆਈ ਭਗਤੀ ਪੈਦਾ ਹੁੰਦੀ ਹੈ, ਤੇ ਬੇਰੀ ਦੀ ਨਿਆਈ ਜਿਹੜੇ ਨਿਮਰਤਾ ਵਾਲੇ ਹਨ, ਮਿੱਠ ਸਨੀਵੀ ਨਾਨਕਾ ਗੁਣ ਚੀਆਂ ਆਈਆਂ ਤੱਤ, ਉਹਨਾਂ ਦੇ ਅੰਦਰ ਖਾਲਸਾ ਜੀ ਭਗਤੀ ਰੂਪੀ ਚੰਦਨ ਪੈਦਾ ਹੋਵੇਗਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਸੋ ਐਸੀ ਇਹ ਸਵੰਤੀ ਬੂੰਦ ਸਤਿਗੁਰੂ ਜੀ ਕਿਰਪਾ ਕਰਕੇ ਅੱਜ ਦੇ ਦਿਨ ਵਰਾਉਣੀ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਜੀਵਨ ਹਾਰ, ਇਹ ਪੰਕਤੀ ਵਿੱਚ ਆਈ ਹੈ। ਮੀਂਹ ਦੇ ਵਿੱਚ ਸਵੰਤੀ ਬੂੰਦ ਵਰਨੀ ਹੈ, ਪਰ ਇੱਕ ਰਹੇ ਸੂਕ ਕਠੂਲੇ, ਇੱਕ ਬਸੰਤ ਰੁੱਤ ਦੇ ਵਿੱਚ ਵੀ ਕੋਈ ਸੋਕੜ ਬਿਰਸ਼ ਉਹ ਨਹੀਂ ਮੌਲਦਾ। ਇੱਕ ਐਸੇ ਹਨ ਨਾਸਤਿਕ ਲੋਕ, ਗੁਰੂ ਘਰ ਤੋਂ ਬੇਮੁਖ ਲੋਕ, ਕੀ ਉਹਨਾਂ ਦਾ ਨਾਮ ਲੈਣਾ ਨਰਕ ਧਾਰੀਏ ਕਹਿ ਲਓ, ਹੋਰ ਕੋਈ ਅਨਮਤੀਏ ਕਹਿ ਲਓ, ਉਹ ਕੜਸੋਕੜ ਬਿਰਸ਼ ਹਨ, ਉਹ ਸੱਪ ਵਰਗੇ ਹਨ। ਜੇ ਉਹਨਾਂ ਤੇ ਉਪਦੇਸ਼ ਆ ਕੇ ਉਹਨਾਂ ਨੂੰ ਮਿਲੇ ਤਾਂ ਉਲਟਾ ਸਗੋਂ ਵਿਸ਼ੇ ਵਿਕਾਰਾਂ ਨੂੰ ਕਿਤੇ ਨਿੰਦਾ ਰੂਪੀ ਜ਼ਹਿਰ ਉਗਣ ਲੱਗ ਜਾਂਦੇ ਨੇ। ਤੇ ਜੇ ਗਿੱਦੜ ਵਰਗਾ ਉਹਨਾਂ ਦਾ ਜੀਵਨ ਹੈ, ਗਿੱਦੜ ਵਰਗੇ, ਗਿੱਦੜ ਬੜਾ ਡਰਦਾ ਹੈ, ਭੱਜਿਆ ਫਿਰਦਾ ਹੈ, ਉਹ ਐਸੇ ਡਰਾਕਲ ਲੋਕ ਜਿਹੜੇ ਹਨ ਉਹ ਸਗੋਂ ਉਹ ਹਲਕ ਜਾਂਦੇ ਹਨ। ਹੋਰ ਉਹ ਨਿੰਦਾ ਰੂਪੀ ਡੰਗ ਹਰੇਕ ਦੇ ਤਾਂ ਉਹ ਆਪਣਾ ਮੂੰਹ ਮਾਰਦੇ ਹਨ, ਬਹੁਤ ਹੀ ਨਿੰਦਾ ਕਰਦੇ ਹਨ। ਉਹ ਗਿੱਦੜ ਤੇ ਸੱਪ ਵਰਗੇ ਸਮਝ ਲਓ। ਗੁਰੂ ਕੇ ਸਿੱਖ ਉੱਤਮ ਅਧਿਕਾਰੀ ਜਿਹੜੇ ਹਨ ਉਹ ਸਿੱਪੀ ਵਰਗੇ, ਉਹ ਟਾਹਲੀ ਵਰਗੇ, ਉਹ ਆਪਣੀ ਦੇਰੀ ਵਰਗੇ, ਉਹ ਹਾਥੀ ਵਰਗੇ ਮਸਤ ਚਾਲ ਚੱਲਣ ਵਾਲੇ ਗੁਰਮੁਖ ਪਿਆਰੇ। ਸੋ ਉਹ ਰਾਜੇ ਕਿਹੜੇ ਬਣ ਜਾਂਦੇ ਹਨ? ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਣਾ, ਆਪਣੀ ਇੰਦਰੀਆਂ ਤੇ ਮਨ ਤੇ ਕੰਟਰੋਲ ਕਰਨ ਵਾਲੇ ਰਾਜੇ ਬਣ ਜਾਂਦੇ ਹਨ। ਸਤਿਗੁਰੂ ਜੀ ਉਹਨਾਂ ਤੇ ਮਿਹਰ ਕਰਦੇ ਹਨ। ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ, ਇਸ ਸਾਉਣ ਦੇ ਮਹੀਨੇ ਵਿੱਚ ਇੱਕ ਕੁਰੀਤੀ ਹੁੰਦੀ ਹੈ ਪਿੰਡਾਂ 'ਚ, ਕੁਰੀਤੀ। ਸਾਉਣ ਦੇ ਮਹੀਨੇ 'ਚ ਮੇਰਾ ਖਿਆਲ ਆ ਜਿਹੜੀਆਂ ਤੀਆਂ ਲੱਗਦੀਆਂ, ਤੀਆਂ ਸਾਉਣ ਦੇ ਮਹੀਨੇ 'ਚ ਹੀ ਲੱਗਦੀਆਂ ਨੇ। ਸਾਉਣ ਦੇ ਮਹੀਨੇ ਐਤਵਾਰ ਵਾਲੇ ਦਿਨ ਆਮ ਤੌਰ 'ਤੇ ਤੀਆਂ ਭੈਣਾਂ ਵਿਆਹੀਆਂ ਵੀ ਪੇਕੀਆਂ ਕਰੀਆਂ 'ਤੇ ਆ ਜਾਂਦੀਆਂ ਨੇ, ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ। ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗਾਲਾਂ ਉਹਨਾਂ ਨੂੰ ਚੇਤੇ ਹੋਣ, ਇੱਕ ਦੂਜੀ ਨੂੰ ਜਾ ਕੇ ਸੁਣਾਉਂਦੀਆਂ ਨੇ। ਉੱਥੇ ਨੱਚਦੀਆਂ ਤੇ ਟੱਪਦੀਆਂ ਤੇ ਪ੍ਰੀਤੀਆਂ ਕਰਦੀਆਂ ਹਨ। ਮਨ ਚਲੇ ਮੁੰਡੇ ਵੀ ਪਾਸੇ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਹਣ, ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤ ਹੀ ਨੱਚੀ ਹੈ, ਦੂਜਾ ਕਹਿੰਦਾ ਤੇਰੀ ਭੈਣ ਬਹੁਤ ਹੀ ਨੱਚੀ ਹੈ। ਉਹ ਕਿਹੜੀ ਬੇਸ਼ਰਮੀ ਹੈ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹੁੰਦੀ? ਇਹ ਸ਼ੁਰੂ ਕਿੱਥੋਂ ਹੋਈ ਭਲਾ? ਵਿਚਾਰ ਕਰਨੀ ਚਾਹੀਦੀ ਹਰੇਕ ਗੱਲ ਦੀ, ਇਹ ਤੀਆਂ ਚਲੀਆਂ ਕਿੱਥੋਂ? ਤੀਆਂ ਨਾਮ ਇਸਤਰੀਆਂ ਦਾ ਹੈ, ਇਹ ਮਾਲਵੇ ਦੀ ਬੋਲੀ ਹੈ, ਤੀ ਇਸਤਰੀ ਨੂੰ ਕਹਿੰਦੇ ਹਨ। ਗੁਰੂ ਕੀ ਬਾਣੀ ਵਿੱਚ ਵੀ ਤੀ ਇਸਤਰੀ ਦਾ ਨਾਂ ਹੀ ਹੈ। ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ, ਲਾਹੌਰ ਜ਼ਿਲ੍ਹੇ ਵੱਲ ਸਾਵੇਂ ਕਹਿੰਦੇ ਹਨ। ਸਾਵੇਂ ਤੋਂ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ। ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ। ਮੁਸਲਮਾਨਾਂ ਨੇ ਜਦੋਂ ਜ਼ੋਰ ਸੀ ਉਸ ਮੌਕੇ 'ਤੇ ਉਹਨਾਂ ਨੇ ਸਾਉਣ ਦੇ ਮਹੀਨੇ ਵਿੱਚ ਆਉਣਾ, ਐਤਵਾਰ ਦਾ ਦਿਨ ਮਿੱਥਿਆ ਹੋਣਾ। ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ, ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ, ਉਹ ਹਰੇਕ ਬਾਹਰ ਨਿਕਲੇ ਪਿੰਡ 'ਚੋਂ, ਜਿਹੜੀ ਘਰ ਵਿੱਚ ਰਹਿ ਜਾਵੇ, ਲੱਭ ਪਵੇ, ਉਹਨੂੰ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ, ਔਰ ਉਹਨੂੰ ਬਾਹਰ ਕੱਢ ਕੇ, ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ, ਬਾਹਰ ਕੱਢ ਕੇ ਉਹਨਾਂ ਸਾਰੀਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਣਾ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਨੰਗੀਆਂ ਕਰਕੇ ਨਚਾਉਣਾ, ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ। ਇਹ ਬੇਸ਼ਰਮੀ ਦਾ ਕਾਰ ਸੀ ਬੜਾ ਭਾਰੀ, ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਭਾਰੀ। ਉਦੋਂ ਇਹ ਤੀਆਂ ਲੱਗਣੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀ ਹੈ। ਇਹ ਕੁਰੀਤੀ ਗੁਰਮੁਖ ਪਿਆਰਿਆਂ ਨੇ ਤੇ ਜ਼ੋਰ ਲਾ ਕੇ ਹਟਾ ਲਈ ਹੈ, ਬਹੁਤ ਨਗਰਾਂ ਵਿੱਚੋਂ ਹਟ ਚੁੱਕੀ ਹੈ। ਮਹਾਂਪੁਰਖ ਬੜਾ ਦ੍ਰਿੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ। ਅੱਜ ਦੇ ਦਿਨ ਸਾਉਣ ਦੇ ਮਹੀਨੇ 10ਵੀਂ ਚੇਤੇ ਆਈ ਹੈ, ਇਸ ਵਾਸਤੇ ਜਿਹੜੀਆਂ ਧੀਆਂ ਭੈਣਾਂ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ, ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ਧੀਆਂ ਬਾਹਰ ਜਾ ਕੇ ਨੱਚਣ ਟੱਪਣ ਨਾ, ਤੇ ਜਿਨ੍ਹਾਂ ਨੇ ਖਿਆਲ ਕਰਨਾ ਅਸੀਂ ਆਪਣੇ ਭਰਾਵਾਂ ਨੂੰ ਨੱਚ ਨੱਚ ਕੇ ਵਿਖਾਉਣਾ ਹੈ, ਤੇ ਅਸੀਂ ਜਿਵੇਂ ਵੇਸਵਾ ਨੱਚਦੀਆਂ ਨੇ ਤੇ ਜਿਵੇਂ ਐਕਟਰਸਾਂ ਨੱਚਦੀਆਂ ਨੇ ਉਹ ਜਿਹੀਆਂ ਨਾਚੀਆਂ ਅਸੀਂ ਵੀ ਬਣਨਾ, ਅਸੀਂ ਇਹਦੇ 'ਚ ਕੋਈ ਨਹੀਂ ਰੱਖਣੀ, ਉਹ ਉਹਨਾਂ ਦੀ ਮਰਜ਼ੀ ਰਹੀ। ਇਹਦੋਂ ਵੱਧ ਕਹਿਣ ਦੀ ਮੈਂ ਜ਼ਰੂਰਤ ਨਹੀਂ ਸਮਝਦਾ। ਇਹ ਤੀਆਂ ਬਿਲਕੁਲ ਮਨਮੱਤ ਹੈ, ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ। ਸੋ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੇ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ, ਸੋ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਭਾਗ ਤੇ ਆਨੰਦ ਪ੍ਰਾਪਤ ਹੁੰਦਾ ਹੈ। ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸਾਉਣ ਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਉਪਦੇਸ਼ ਆਪ ਬਖਸ਼ ਰਹੇ ਹਨ।
ਵਾਹਿਗੁਰੂ ਸਾਹਿਬ ਜੀਓ, ਸਾਵਣ ਸਰਸੀ ਕਾਮਣੀ।
ਸਾਉਣ ਦੇ ਮਹੀਨੇ ਵਿੱਚ ਕਾਮਣੀ ਇਸਤਰੀਆਂ ਉਹ ਸਹਿਤ ਰਸਤੇ ਹਨ, ਅਦਕਤਾ ਸਹਿਤ ਹਨ, ਪ੍ਰੇਮ ਦੇ ਸਹਿਤ ਹਨ। ਕਿਹੜੀਆਂ?
ਚਰਨ ਕਮਲ ਕਿਉਂ ਪਿਆਰ,
ਜਿਹਨਾਂ ਦਾ ਆਪਣੇ ਪਤੀ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ, ਜਿਹਨਾਂ ਦਾ ਆਪਣੇ ਪਤੀ ਨੂੰ, ਜਿਹਨਾਂ ਨੇ ਪਰਮੇਸ਼ਰ ਰੂਪ ਕਰਕੇ ਨਹੀਂ ਜਾਣਿਆ, ਆਪਣੇ ਪਤੀ ਦੇ ਨਾਲ ਪਿਆਰ ਨਹੀਂ, ਉਹਨਾਂ ਨੂੰ ਇਹ ਸਾਉਣ ਦੇ ਮਹੀਨੇ ਦੇ ਵਿੱਚ ਵੀ ਉਹ ਸੁੱਕੀਆਂ ਹੀ ਰਹਿੰਦੀਆਂ। ਉਹਨਾਂ ਨੂੰ ਚਿੰਤਾ ਤੇ ਫਿਕਰ ਤੇ ਛੁੱਟਣਾ ਤੇ ਦੁਹਾਗਣਾ ਬਣੀਆਂ ਰਹਿੰਦੀਆਂ ਹਨ। ਮਾਪੇ ਘਰ ਨਹੀਂ ਵੜਨ ਦਿੰਦੇ, ਮਸਾਂ ਵਿਆਹੀ ਵਾਰੀ ਸੀ ਮਗਰੋਂ ਲਾਈ ਸੀ ਫਿਰ ਚੰਬੜ ਗਈ, ਸਹੁਰੇ ਘਰ ਦੇ ਵਿੱਚ ਥਾਂ ਨਹੀਂ ਮਿਲਦਾ ਕਿਉਂਕਿ ਔਗਣੇ ਆ ਰਹੀ ਹੈ, ਪਤੀ ਨਾਲ ਪ੍ਰੇਮ ਨਹੀਂ, ਵਿਗ ਚਾਰਨ ਹੈ, ਬੈਠਾ ਰਹਿਣ ਦੇ ਭਾਈ ਨਾ ਕਰ, ਫਰਕ ਪਾਉਣਾ ਹੁਣ ਠੀਕ ਹੈ ਜਿੱਥੇ ਬੈਠੀਆਂ ਮਾਈਆਂ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਅਲੰਕਾਰ ਸਾਨੂੰ ਦੱਸਦੇ ਹਨ। ਇੱਕ ਬੇਨਤੀ ਕਰ ਲਵਾਂ, ਇੱਥੇ ਹਜ਼ੂਰ ਦੇ ਬਚਨ ਹਨ, ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਂਦੇ ਆ, ਧਨ ਸਤੀ ਦਰਗਾਹ ਪਰਵਾਨੇ ਆ, ਜਿਨ੍ਹਾਂ ਨੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਮੰਨਿਆ ਉਹ ਧਨ ਹਨ ਸਤੀਆਂ ਗੁਰੂ ਕੀ ਦਰਗਾਹ ਪ੍ਰਵਾਨਿਤ ਹਨ। ਸੋ ਸਭ ਪਰਿਵਾਰ ਮਾਹੇ ਸ੍ਰੇਸ਼ਠ ਮੱਤੀ ਦੇਵੀ ਦੇਵਰ ਜੇਸ, ਸੋ ਸਗਲ ਸੰਤੋਖੀ ਦੇਰ ਜਿਠਾਣੀ, ਸਿਆਣੀਆਂ ਬੀਬੀਆਂ ਜਦੋਂ ਸਹੁਰੇ ਕਰ ਜਾਂਦੀਆਂ, ਦਰਾਣੀਆਂ ਜਠਾਣੀਆਂ ਸੱਸ ਸਹੁਰੇ ਦਿਉਰਾਂ ਜੇਠਾਂ ਸਭ ਨੂੰ ਸੰਤੁਸ਼ਟ ਰੱਖਦੀਆਂ ਹਨ ਉਹਨਾਂ ਦੀ ਆਗਿਆ ਵਿੱਚ ਚੱਲ ਕਰਕੇ, ਪਰ ਸਰੀਰਕ ਤੌਰ 'ਤੇ ਆਪਣਾ ਸੰਬੰਧ ਆਪਣੇ ਪਤੀ ਤੋਂ ਬਿਨਾਂ ਕਿਸੇ ਦੇ ਨਾਲ ਜੋੜ ਨਹੀਂ ਕਰਦੀ, ਇਹ ਉਹਨਾਂ ਦਾ ਗੁਣ ਹੈ ਵੱਡਾ ਭਾਈ। ਬਾਕੀ ਮੰਦੇ ਸੁਭਾਅ ਵਾਲੀਆਂ ਜਾਂਦੀਆਂ ਹੀ ਆਪਣੀ ਨਨਾਣ ਨਾਲ ਵੀ ਲੜਾਈ, ਦਰਾਣੀਆਂ ਜਠਾਣੀਆਂ ਨੇ ਵੀ ਸੁਪਨੇ ਪਾ ਦੇਣਾ, ਸੱਸ ਦਾ تو گلا ہی کٹ دینا، سہرے نو تنگ کرنا، گوانڈیاں نو بھی جا کے کنا نو ہاتھ لوا دینے، پتی دی آگیا کدی مننی نہیں، تو انہاں دی حالت بری ہوندی ہے. ایک اتہاس چیتے آیا ہے مسلمانوں دا، یہ مت ہے کہ اپنی تھی دے کے بھی کسی نے مسلمان بنا لیں. اس مت اس گل نو پہلا سب تو گرہن کیتا محمد صاحب نے آپ. تین بیلی انہوں نے بن گئے یار، سے چوتھا یار بناؤن واسطے اپنی لڑکی بیوی فاطمہ دتی. وہ بیوی فاطمہ جب ویاہی گئی اپنے سہرے گھر گئی، تو ہوں وہ من چ مان میں پیغمبر کی لڑکی ہے، اس واسطے وہ پتی بھی آگیا ہی نہ منے، آکڑ چ رہا کرے. وہ بڑا دکھی ہویا، اخیر محمد صاحب کے پاس آیا، کہنے لگا جی میرے نال تسی لڑکی اپنی کی ویاہی ہے، میں تو سیاپا پاس تھا، میں تو جیوں دا دوست ہوں پیا ہوا. کہنے لگے اچھا، وہ تو جی آگیا نہیں منتی، اگو ایک دیا چار سنا ہے، کوڑے سبھاؤ والی ہے، مان کرتی ہے، سب گل جدو دسی کہنے لگے چنگا گھر بھیجیو. واپس آئی بی بی فاطمہ، اس موقع سے محمد صاحب کہنے لگے بی بی تینوں اسی مشت دیا چابیاں دتی سی، وہ کتنے نے؟ کہنے لگے جی مینو کدو دتی سی؟ کہنے دتی سی پر تو بی بی گوا بیٹھی. اچھا جی، تو سانو پتا جن وہ چابیاں فڑیا تیریاں ڈگیاں ہوئی، وہ کنے فڑیا؟ کہ ایک کدوری کدوری نامے لڑکی ہے وہل نے، وہ پاس جا اج لے کے آئی گئی اپنے پنڈ. پتا لگ گیا کدوری ایک معمولی گھر کی لڑکی، تو معمولی جی گریب کراڑے چوں ویاہی ہوئی. تو اس کے گھر جب چلی انہیں اپنے پتی نو دسیا، کہنے لگے جی وہ بی بی فاطمہ آ رہی ہے محمد صاحب کی لڑکی، کی آ گیا دروازہ بند کر رہا کہ انہوں ملنا ہے؟ کہنے لگے وہ اپنے پتی کی آ گیا چی چلتی، اس واسطے دروازہ بند کر رہے، متے نہیں لگنا آپ. دروازہ بند ہو گیا، جا کے آواز مار لگے نہیں کدوری دروازہ کھول. تین پتا نہیں میں محمد صاحب کی لڑکی، میں بی بی فاطمہ ہے. چپ رہی دوجی واری تیجی واری گسے ہو کے بولی نہیں، اگو دروازہ کھولیا. اخیر کیا پتا نے کیا سی، ہوں منت کڈو. منت نال کہنے لگی واسطہ ہی ایک واری دروازہ کھول. پتی تو پوچھا، پتی نے چوتھی واری حکم دیتا کہنے تو کہنے کھول دے دروازہ. جب دروازہ کھولیا اس موقع کہنے لگی تین پتا نہیں سی میں محمد صاحب کی لڑکی ہوں، تو دروازہ کیوں نہ کھولیا؟ کہنے لگی بی بی ٹھیک ہوئے گی، پتا میرے محمد صاحب کی لڑکی ہے، تو اپنے گھر آؤ لین کی آئی ہے، تین سدیا چنگی گل بنی، یہ کی بنیا؟ یہ بےشتی چابیاں لین آئی ہاں. یہ میری بھنوں یہ گل ضرور چیتے رکھنی چاہیے، ساخی چیتے رکھو، یہ نہیں کہ مسلمانوں کی ساخی ہے اسی چیتے کیوں رکھیے. تو سیانے کا کتنا ہے پاویں چمیاروں کی بھی مجھ ہوگی، وہ دھد بھی آپ تو لینا، مجھ پاویں کسی بھی ہو. تو آپ گن گرہن کرنا کتوں بھی مل جائے. تو وہ کہنے لگی کار کی دروازہ کیوں نہ کھولیا؟ کہندے تینوں نہیں پتا میرے پتی کی آگیا نے، جی پتی آگیا کرتا تو میں کھولنا سی. میرا پتی تیرے محمد صاحب نالوں بھی بڑا، وہ کی بنی پھر دی ہے؟ میرا پتی میرا پرمیشر ہے، یہاں تین واری حکم نہیں کیتا، میں نہیں کھولیا، انہوں نے حکم دیتا ہے تو میں دروازہ کھول لیا. اچھا تیرے پاس بشت دیا چابیاں نے میرے پتا نے کیا ہے؟ کہنے لگی کملگی یہی بشت دیا چابیاں جو اپنے پتی کی آگیا چلنا، جو پتی کی آگیا چلن والی بی بی ہے وہ گھر بشت ہے، جہے پتی کی آگے نہیں چلن والی گھر میں لڑائی پی رہی وہ شریرک طور سے نرکان پائے ہوئے. سچے پاتشاہ مہاراج صاحب نے یہ پوتر بچن آپ جی نے بھی کہے ہیں، غریب نواز انتر جامی سدگرو جی نے، کہ اپنے پتی کی آگے رہن کے نال ہی یہ سارے سکھ ہیں. اس واسطے ہور بھی بےنت ساخیاں ہیں، پر وہ سمجھ ہونا سدگرو جی نے کہ اپنے پتی کی آگے رہن کے نال ہی یہ سارے سکھ ہیں. اس واسطے ہور بھی بےنت ساخیاں ہیں، پر وہ سمجھ نہیں ہونا گیا دینا. دسم پاتشاہ کے موقع تے ایک تو منکھ سی، وہ ہری کے پول تے رہندا سی، جتھے ہن پول بن گیا، اگے پول نہیں سی بنیا ہویا، جتھے ستلج تے بیاس کٹھے ہوندے نے. او دا ویاہ ہویا ہویا سی، تو او دے گھر دے وچ بڑے تکھے سبھاؤ والی استری سی، او دا نام وی چنڈی سی، او دا سبھاؤ وی چنڈی والا سی، تو تکھے سبھاؤ والی ہون کر کے تو انہیں جو آگیا کرنی انہیں او دے الٹ بولنا. او کہن لگا میں کیویں کراں؟ تو الٹ بولدی بولدی تو انہیں ایک بار خیال کیا انہوں کے مگروں لائیے، کہنے لگا پچھلی باری میرے پتو بلد تیرے ماپیا نے کر گیا سنا، اس باری میں اپنی زمین بہنی ہے. یہ دسم گرو گرنتھ صاحب کے دسم پاتشاہ نے چلتر لکھا ہے، وہ بےنتی کر رہے ہیں. کہنے لگے اچھا، وہ کہندی نہیں اس باری بھی ضرور میں بلد لے کے ہی جانے ہیں. کہنے لگے چنگا تیرے پیکیا تو کوئی بلا لیے؟ کہندے نہیں میں آپ لے کے جاواں گی. وہ اج کل کے دن سن، بڑا دریا چڑھے ہوئے سن. کہنے لگے چنگا پھر توں لے جی، میں نہیں نال جانا، میں تینوں نال لے کے جاواں گی، تو جاویں گا کیوے نا؟ الٹ کر رہا سی جو پتی کہے. اچھا چنگا، دونوں تر پائے بلد لا لیا. اگے کہنے لگا ویخ دریا بڑا چڑھیا ہوا، آپ چاہیے آنا آنا اپنا لگنا، تو دو آنے بلد دے لگنے، چار آنے دے گئے تو بیڑی رائی لنگیے. کہنے لگی ایویں چار آنے دے رہے، توں چڑھ جا بیڑی رائی، تو میں تو بلد کی پوچھ پھڑ کے لنگا گی، دو تین آنے بچاؤں گی. کہنے لگے چنگا، پھر کہنا میں بھی پوچھ پھڑ لوں. کہنے نہیں تینوں نہیں پھڑن دینی، یہ کہنا میں بیڑی رائی جانا، انہیں کہنا سی نال ہی رڑ. ਸਿਆਣਾ ਸੀ ਉਹ ਵੀ ਸਮਝ ਗਿਆ ਸੀ ਕਿ ਇਹਨੇ ਪੁੱਠੇ ਪਾਸੇ ਨੂੰ ਜਾਣਾ। ਕਹਿਣਗੇ ਚੰਗਾ, ਉਹਨੂੰ ਬੇੜੀ ਤੇ ਚਾੜਤਾ ਤੇ ਆਪ ਵੱਲ ਦੀ ਪੂਛ ਫੜ ਕੇ ਤੁਰ ਚੱਲ ਪਏ। ਜਦੋਂ ਠੀਕ ਬਹੁਤਾ ਪਾਣੀ ਤੇਜ਼ ਆਇਆ ਉਸ ਮੌਕੇ ਤੇ ਬੇੜੀ ਵੀ ਨੇੜੇ ਨੇੜੇ ਜਾ ਰਹੀ ਸੀ। ਕਹਿਣ ਲੱਗਾ ਘੁੱਟ ਕੇ ਪੂਛ ਫੜ ਲਈ ਕਿਤੇ ਛੱਡ ਨਾ ਦੇਵੀ, ਚੱਲਣਾ ਸੀ ਉਲਟ। ਕਹਿੰਦੇ ਆ ਛੱਡੀ, ਰੁੜ ਗਈ। ਇਹ ਦਸਮ ਪਾਤਸ਼ਾਹ ਨੇ ਚਲਿੱਤਰ ਲਿਖਿਆ ਹੈ। ਸੋ ਜਦੋਂ ਰੁੜ ਗਈ ਤੇ ਬੇੜੀ ਅਗਲੇ ਪਾਸੇ ਜਾ ਕੇ ਲੱਗੀ, ਉਸ ਮੌਕੇ ਪਰਲੇ ਕਿਨਾਰੇ ਤੇ ਜਾ ਕੇ ਜਦੋਂ ਪਾਣੀ ਆਉਂਦਾ ਉੱਧਰ ਨੂੰ ਭਾਲਦਾ ਫਿਰੇ। ਪੁੱਛਿਆ ਲੋਕਾਂ ਨੇ, ਕਹਿੰਦੇ ਕੀ ਕਾਰਨ? ਕਹਿੰਦੇ ਮੇਰੇ ਘਰ ਵਾਲੀ ਰੁੜ ਗਈ ਸੀ। ਕਹਿੰਦੇ ਉਹ ਲਹਿੰਦੇ ਨੂੰ ਗਈ ਹੋਣੀ ਜਦੋਂ ਪਾਣੀ ਜਾਂਦਾ। ਕਹਿੰਦੇ ਨਹੀਂ, ਉਹ ਪੁੱਠੇ ਸੁਭਾਅ ਵਾਲੇ ਸੀ, ਉਹ ਮਰ ਕੇ ਵੀ ਉਹ ਚੜ੍ਹਦੇ ਨੂੰ ਗਈ ਹੋਈ। ਉਹਦਾ ਨਾਮ ਮਹਾਰਾਜ ਸਾਹਿਬ ਨੇ ਚੰਡੀ ਕਿਹਾ। ਉਹਦੇ ਬਾਰੇ ਬਚਨ ਕੀਤੇ ਨੇ, ਪਾਣੀ ਕੇ ਮਾਂਗਤ ਪਾਥਰ ਮਾਰਤ ਨਾਰ ਕਦੋਂ ਕਰ ਨਾਹਰ ਆਨੀ। ਪਾਣੀ ਮੰਗਣ ਤੋਂ ਅੱਗੋਂ ਪੱਥਰ ਚੱਕ ਕੇ ਪੈਂਦੇ ਆ। ਮਹਾਰਾਜ ਕਹਿੰਦੇ ਜਨਾਨੀ ਹੈ ਕਿ ਜੰਗਲ ਦੀ ਸ਼ੇਰਨੀ ਪਾੜ ਕੇ ਖਾਣ ਵਾਲੀ ਕਰ ਲਿਆਂਦੀ ਹੈ, ਇਸ ਵਾਸਤੇ ਉਹਨਾਂ ਇਸਤਰੀਆਂ ਨੂੰ ਕੋਈ ਸੁੱਖ ਨਹੀਂ। ਮਹਾਰਾਜ ਸਾਹਿਬ ਦੇ ਚਲਿੱਤਰ ਕਈ ਲੋਕ ਕਹਿੰਦੇ ਨੇ, ਮਹਾਰਾਜ ਦੇ ਚਲਿੱਤਰ ਨੂੰ ਗਲਤ ਕਹਿੰਦੇ ਹਨ। ਕਈ ਕਹਿੰਦੇ ਚਲਿੱਤਰਾਂ 'ਚ ਸਿੱਖਿਆ ਨਹੀਂ, ਚਲਿੱਤਰਾਂ 'ਚ ਜਿੰਨੀ ਸਿੱਖਿਆ ਨਾ ਉਹ ਬੜੀ ਭਾਰੀ ਹੈ ਸਾਨੂੰ, ਤੇ ਆਮ ਸਾਡੇ ਜੀਵਨ ਵਾਸਤੇ ਬੜੀ ਸਿੱਖਿਆ ਚਲਿੱਤਰਾਂ ਦੇ ਵਿੱਚ। ਚਲਿੱਤਰ ਤੋਂ ਬਚ ਕੇ ਰਹਿਣਾ ਹਰ ਮੌਕੇ 'ਤੇ। ਤਾਂ ਸਾਵਧਾਨਤਾ ਵਾਸਤੇ ਮਹਾਰਾਜ ਸਾਹਿਬ ਨੇ ਇਹ ਚਲਿੱਤਰ ਇਹ ਲਿਖੇ ਨੇ ਕਿ ਗੁਰੂ ਕੇ ਸਿੱਖੋ ਇਹਨਾਂ ਚਲਿੱਤਰਾਂ ਤੋਂ ਬਚ ਕੇ ਰਹਿਣਾ। 405 ਚਲਿੱਤਰ ਨੇ, ਸੋ ਇਹਨਾਂ ਤੋਂ ਬਚ ਕੇ ਰਹਿਣਾ। ਸੋ ਇਸ ਵਾਸਤੇ ਉਹਨਾਂ ਨੂੰ ਕੋਈ ਮਨ ਦੇ ਵਿੱਚ ਰੰਗ ਤੇ ਪਿਆਰ ਨਹੀਂ ਸਾਉਣ ਦੇ ਮਹੀਨੇ ਵਿੱਚ, ਜਿਹੜੇ ਆਪਣੇ ਪਤੀ ਦੀ ਆਗਿਆ ਵਿੱਚ ਨਹੀਂ ਚੱਲਣ ਵਾਲੀਆਂ। ਪਰ ਇੱਕ ਪਾਸੇ ਐਸੀਆਂ ਵੀ ਬੀਬੀਆਂ ਹਨ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓ ਦੋ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ। ਜਦੋਂ ਸੁਣਦੀਆਂ ਨੇ ਕਿ ਵਿਛੋੜਾ ਪਤੀ ਨਾਲ ਪੈ ਜਾਣਾ, ਬੜਾ ਦੁੱਖ ਚਿੱਤ ਵਿੱਚ ਆਉਂਦਾ ਹੈ। ਜਦੋਂ ਦਰਸ਼ਨ ਨਹੀਂ ਹੁੰਦੇ ਤਾਂ ਵਿਛੋੜੇ ਵਿੱਚ ਮਰ ਵੀ ਜਾਂਦੀਆਂ। ਸਾਖੀਆਂ ਤਾਂ ਬੇਅੰਤ ਹਨ, ਪਰ ਸਮੇਂ ਵੱਲ ਦੇਖਣਾ ਹੀ ਪੈਂਦਾ। ਇਸ ਵਾਸਤੇ ਇੱਥੇ ਹੀ ਦਾਸ ਸਮਾਪਤ ਕਰਦਾ ਇਹ ਪ੍ਰਕਰਨ। ਜੋ ਆਪਣੇ ਪਤੀ ਦੀ ਆਗਿਆ ਵਿੱਚ ਚੱਲਣ ਵਾਲੀਆਂ ਹਨ ਉਹਨਾਂ ਨੂੰ ਇੱਥੇ ਰਹਿੰਦੇ ਵਿਸ਼ਤ ਹੈ, ਜਿਹੜੀਆਂ ਪਤੀ ਦੀ ਆਗਿਆ ਵਿੱਚ ਨਹੀਂ ਚੱਲਦੀਆਂ ਉਹਨਾਂ ਨੂੰ ਇੱਥੇ ਵੀ ਨਰਕ ਤੇ ਪ੍ਰਲੋਕ ਵਿੱਚ ਵੀ ਨਰਕ ਹੀ ਮਿਲਣਾ ਹੈ। ਸੋ ਕਈ ਐਸੀਆਂ ਕੁਪਤੀਆਂ ਹੁੰਦੀਆਂ ਨੇ ਜਿਹੜੇ ਪਤੀ ਨੂੰ ਵੀ ਕਬਰਾਂ ਮੜੀਆਂ ਮਟਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵੱਲ ਪ੍ਰੇਰਦੀਆਂ ਹਨ। ਜ਼ਿਮੀਂਦਾਰ ਸੀ ਇੱਕ, ਉਹਦੇ ਘਰ ਵਾਲੀ ਹੱਟੀ ਪੱਟੀ ਤੇ ਦਾਣੇ ਸਿੱਟਦਿਆ ਕਰੇ ਤੇ ਜੰਤਰੀਆਂ ਮੰਤਰੀਆਂ ਦੇ ਜਾਇਆ ਕਰੇ। ਸੋ ਇੱਕ ਦਿਨ ਦੀ ਗੱਲ ਹੈ, ਬਾਹਰ ਜਖੇਰਾ ਬਣਾਇਆ ਹੋਇਆ ਸੀ, ਉੱਥੇ ਜਾਇਆ ਕਰੇ। ਤੋ ਜੱਟ ਨੇ ਖਿਆਲ ਕੀਤਾ, ਪਤਾ ਨਹੀਂ ਮੈਨੂੰ ਪ੍ਰਸ਼ਾਦਾ ਛਕਾ ਕੇ ਇੱਧਰ ਆ ਚਰੀ ਵਿੱਚ ਕੀ ਲੈਣ ਜਾਂਦੀ ਹੈ, ਪਰੇ ਜਾ ਕੇ ਬਹਿ ਗਿਆ। ਬੜੇ ਮੱਥੇ ਰਗੜੇ, ਮੱਥੇ ਟੇਕੇ, ਹੇ ਜਖੇਰਿਆ ਵਡੇਰਿਆ ਕਿਰਪਾ ਕਰ ਮੇਰਾ ਪਤੀ ਅੰਨਾ ਹੋ ਜਾਵੇ। ਅੱਛਾ, ਇਹਨੇ ਸੁਣ ਲਿਆ, ਘਰ ਵਿੱਚ ਆਇਆ, ਪਿੱਛੇ ਬੈਠਾ ਸੀ, ਹੋਰ ਦੀ ਆਵਾਜ਼ ਕੱਢ ਕੇ ਕਹਿਣ ਲੱਗਾ, ਉਹਨੂੰ ਕੜਾਹ ਪ੍ਰਸ਼ਾਦ ਖਵਾਇਆ ਕਰ ਤਾਂ ਅੰਨਾ ਹੋ। ਜ਼ਿਮੀਂਦਾਰ ਵੀ ਬੜਾ ਸਿਆਣਾ ਸੀ, ਘਰ ਆਇਆ, ਇਹਨੂੰ ਅੱਜ ਕੜਾਹ ਪ੍ਰਸ਼ਾਦ ਬਣ ਗਏ ਸ਼ਿਕਾਇਤਾਂ। ਕਹਿੰਦੇ ਅੱਜ ਕੀ ਗੱਲ? ਕਹਿੰਦੇ ਨਹੀਂ ਜੀ, ਤੁਹਾਡੀ ਸੇਵਾ ਕਰ ਰਹੀ ਹੈ, ਤੁਹਾਡਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਪਤਾ ਸੀ ਜ਼ਿਮੀਂਦਾਰ ਨੂੰ ਜੋ ਗੱਲ ਹੈ। ਜਦੋਂ ਰਾਤ ਪਈ, ਅਗਲੇ ਦਿਨ ਫਿਰ ਕੜਾਹ ਮਿਲਿਆ, ਕਹਿਣ ਲੱਗਾ ਮੇਰੀ ਅੱਖਾਂ 'ਚ ਝੋਲਾ ਝੋਲਾ ਜਿਹਾ ਪੈਣ ਲੱਗਿਆ ਹੈ, ਪਤਾ ਨਹੀਂ ਗੱਲ ਕੀ, ਹੋਰ ਖਵਾਇਆ ਕਰੇ, ਹੋਰ ਖਵਾਇਆ ਕਰੇ। ਤੋ ਅੱਠਵੇਂ ਦਿਨ ਨੂੰ ਕਹਿੰਦਾ, ਬਸ ਹੁਣ ਨਹੀਂ ਬਾਹਰ ਜਾਇਆ ਜਾਣਾ। ਬੁਲਾ ਲਿਆ ਬਾਹਰੋਂ, ਉਹ ਜੰਤਰੀ ਮੰਤਰੀ ਤੇ ਲੱਗੀ ਟੂਣੇ ਟਮਾਣੇ ਕਰਨ, ਮੈਂ ਪਤੀ ਦੇ ਸਿਰ 'ਚ ਕੁਛ ਪਾ ਕੇ ਇਹਨੂੰ ਵੱਸ ਕਰਨਾ। ਜਦੋਂ ਜੰਤਰ ਜੰਤਰ ਉਹ ਕਰਦਾ ਰਿਹਾ, ਚੁੱਪ ਵੱਟੀ ਰੱਖੀ, ਕਰਾਂਗਾ ਗੱਲ ਜਿਹੜਾ ਸਾਰਾ ਪਖੰਡੇ ਦਾ ਮੈਂ ਵੇਖ ਹੀ ਲਵਾਂ। ਉੱਥੇ ਦੀਵੇ ਬਾਲੇ, ਉੱਥੇ ਲਾਟਾਂ ਵਾਲੀ ਨੂੰ ਬੁਲਾਇਆ, ਉੱਥੇ ਜੰਤਰ ਮੰਤਰ ਕੀਤੇ, ਉੱਥੇ ਫੂਕਾਂ ਮਾਰੀਆਂ, ਉੱਥੇ ਤਾਗਾ ਬਣਾ ਕੇ ਉਹਦੇ ਗਲ 'ਚ ਪਾਇਆ, ਉੱਥੇ ਤਵੀਤ ਘਰ ਵਿੱਚ ਰੱਖੇ, ਮੈਂ ਪਤੀ ਨੂੰ ਵੱਸ ਕਰਨਾ। ਇੱਕ ਪਤੀ ਇਉਂ ਕਰਨ ਲੱਗੇ, ਮਗਰ ਉਹ ਕਹਿਣ ਲੱਗਾ ਮੈਨੂੰ ਹੁਣ ਕੀ? ਕਹਿੰਦੇ ਆਹ ਜਿਹੜਾ ਬੋਲ ਹੈ ਚੱਕਲਾ, ਇਹ ਹੁਣ ਤੂੰ ਲੈ ਜਾ। ਜਦੋਂ ਉਹ ਦਾਣੇ ਬੋਰੀ ਭਰ ਕੇ ਚੱਕਣ ਲੱਗਾ, ਜ਼ਿਮੀਂਦਾਰ ਨੂੰ ਆਇਆ ਗੁੱਸਾ, ਪੁਰਾਣੀ ਉਹੀ ਪਸ਼ੂਆਂ ਕੁੱਟਣ ਵਾਲੀ ਫੜ ਲਈ, 5-10-15 ਤਾਂ ਉਸ ਜੋਤਸ਼ੀ ਦੇ ਤੇ ਉਹ ਪਖੰਡੀ ਦੇ ਲਾਏ ਤੇ 10 ਉਹਦੇ ਵੀ ਲਾ ਕੇ। ਕਹਿਣ ਲੱਗੇ ਇਸੇ ਗੱਲ ਨੂੰ ਜਾ ਕੇ ਸੁੱਖਣਾ ਸੁੱਖਦੀ ਸੀ, ਅੰਨਾ ਹੋ ਜਾਵੇ, ਮੈਂ ਇੰਨਾ ਕੀ ਅੰਨਾ ਹੈ ਜਿੰਨਾ ਕੁ ਹੁਣ ਤੂੰ ਵੇਖ ਲਿਆ। ਇਹੋ ਜਿਹੇ ਸੁਭਾਅ ਵਾਲੀਆਂ ਜਿਹੜੀਆਂ ਹਨ ਉਹ ਪਤੀਆਂ ਨੂੰ ਵੀ ਕੁੜਾਹੇ ਪਾ ਕੇ ਗੁਰਮਤਿ ਤੋਂ ਉੱਟ ਲਿਜਾ ਕੇ ਆਪ ਇੱਥੇ ਵੀ ਕੁੱਟ ਖਾਂਦੀਆਂ ਤੇ ਨਰਕਾਂ ਵਿੱਚ ਵੀ ਜ਼ਰੂਰ ਖਾਣਾ ਪਵੇਗਾ। ਪਰ ਇੱਕ ਐਸੀਆਂ ਬੀਬੀਆਂ, ਭਾਈ ਆਕੁਲ ਉੱਚਾ ਘਰ ਪਿੰਡ ਦਾ ਨਾਮ ਹੈ, ਉੱਥੇ ਜਨਮੇ ਆ, ਉਸ ਦੀ ਪੁੱਤਰੀ ਉਹ ਗੁਰੂ ਕਾ ਸਿੱਖ। ਆਹ ਛੋਟਾ ਜਿਹਾ ਬੱਚਾ ਸਾਹਮਣੇ ਬੈਠਾ ਹੈ, ਮੈਂ ਹਰੋਜ਼ ਹੀ ਇਹਨੂੰ ਵੇਖਦਾ ਹਾਂ, ਇਹ ਆਮ ਬੱਚਿਆਂ ਵਰਗਾ ਹੀ ਹੈ, ਪਰ ਇਹਨੂੰ ਕਿਉਂ ਵੇਖਣਾ? ਕਾਰਨ ਕੀ? ਇਹ ਹਰੋਜ਼ ਇੱਥੇ ਹੀ ਬੈਠਾ ਰਹਿੰਦਾ ਰਿਹਾ, ਇਹਨੂੰ ਕੋਈ ਥਕਾਵਟ ਨਹੀਂ ਹੋਈ, ਇਹ ਕਦੇ ਦਾ ਚਿੱਤ ਨਹੀਂ ਅੱਕਿਆ, ਕਦੇ ਭਾਵੇਂ 2 ਮਿੰਟ ਬਾਹਰ ਜਾਵੇ ਇੱਥੇ ਬੈਠਾ ਰਹਿੰਦਾ ਰਿਹਾ। ਜਦੋਂ ਜੋੜੀ ਵਜਾਉਂਦੇ ਸੀ ਸਿੰਘੇ, ਆਪਣੇ ਗੋਡਿਆਂ ਨੂੰ ਵਜਾਉਂਦਾ ਰਿਹਾ। ਹੁਣ ਤੋਂ ਲੈ ਕੇ ਇਹਦੇ ਮਨ 'ਚ ਸੰਸਕਾਰ ਪੱਕੇ ਹੋ ਗਏ ਨੇ ਕਿ ਜੋੜੀ ਵਜਾਉਣੀ ਹੈ ਤੇ ਕੀਰਤਨ ਗਾਉਣਾ ਹੈ। ਸੋ ਇਸੇ ਤਰ੍ਹਾਂ ਹੀ ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਸੰਗਤ ਵਿੱਚ ਨਾਲ ਲੈ ਕੇ ਆਉਂਦੇ ਨੇ, ਤੇ ਪਰ ਰੌਲਾ ਦੌੜਾ ਨਹੀਂ ਪਾਉਣ ਦਿੰਦੇ। ਭਾਈ ਆਕੁਲ ਆਪਣੀ ਪੁੱਤਰੀ ਨੂੰ ਸੰਗਤ ਵਿੱਚ ਲਿਆਉਂਦਾ ਹੈ, 6ਵੇਂ ਪਾਤਸ਼ਾਹ ਦੀ ਸੰਗਤ ਕਰਾਉਂਦਾ ਹੈ। ਸੋ ਇਸ ਬੀਬੀ ਦੀ ਸ਼ਾਦੀ ਹੋਣ ਦਾ ਮੌਕਾ ਆਇਆ। ਅਗਲਾ ਰਿਵਾਜ਼ ਸੀ ਕਿ ਬ੍ਰਾਹਮਣਾਂ ਨੂੰ ਕਹਿ ਦੇਣਾ ਕਿ ਤੇ ਲੜਕੀ ਮੰਗ ਆਓ, ਮੰਗ ਦਿੱਤੀ, ਪਰ ਉਹਨੇ ਵੇਖਿਆ ਨਾ, ਉਹਨੇ ਸੁਲਤਾਨੀਆਂ ਨੇ ਮੰਗ ਦਿੱਤੀ। ਜਦੋਂ ਉਹ ਜੰਜ ਲੈ ਕੇ ਆਏ ਉਸ ਮੌਕੇ ਤੇ ਵੇਖਿਆ, ਪੁੱਛਿਆ ਰਾਤ ਨੂੰ, ਕਹਿੰਦੇ ਤਾਂ ਸੁਲਤਾਨ ਦੇ ਉਪਾਸ਼ਕ ਨੇ। ਬੀਬੀ ਸਾਰੀ ਰਾਤ ਹੀ ਰੋਈ ਗਈ, ਲੋਕਾਂ ਨੂੰ ਖੁਸ਼ੀਆਂ ਹੋਣਗੀਆਂ। ਬੀਬੀ ਕਹਿਣ ਲੱਗੀ, ਮੈਂ ਨਰਕਾਂ ਨੂੰ ਚੱਲੀ ਹਾਂ ਭੈਣੋ, مینو کوئی اپنے سواگ پاگ کی خوشی نہیں, مینو کوئی ویاہ کی خوشی نہیں, میں نرکاں نوں چلی ہاں اور میرے اوگن میرے پاپا کی تہ اگڑی ہے, پتا نہیں کہڑے کیتے ہوئے پاپ میں کہڑے کوئی سنت مہاتما تو کھائے نے, کی میں کوئی پاپ کیتا, میں اج گرو کے سکھ دے گھر وچ ہوں, اج میں سلطانیوں دے گھر وچ جا کے میں اتے سلطان نوں متھا ٹیکاں گی, ٹیکیا تو جانا نہیں, ویکھاں گی جاں مر جاواں گی تے جاں میں کوئی یتن کراں گی. ساری رات بی بی روندی رہی, روندی روندی نوں توڑ دتا, بھائی آکل بڑا چیتے چ بیاکل ہویا, میں کی کراں, پیش نہیں جاندی گھر وچ, آئے سبندی موڑے بھی نہیں جاندے. او جو سدھو نامے سی بھائی سادھو دا پتا, بھائی دا کڑم, بیبی دا سہورا, تے سادھو سی اس بھائی دا نام جڑا جس نال بیبی ویائی گئی. بڑی چت وچ بےبل ہو کے تر پئی, پیش نہیں کوئی جاندی, کیا اپنے پتا نوں ایک واری ہوکا بھر کے, پتا جی کچھ ویکھ تا لینا سی نا, میں زمین جائیداد نہیں منگدی, میں سکھی منگدی سی, ساری عمر مینوں سکھی وچ نپن کیتا تے ہن مینوں ایک سائیاں دے گھر دین لگے, اے کی کیتا؟ بھائی آکل روئی جاندا ہے تے بیبی روئی جاندی ہے, تر پئے نے بھاگ جاگے بیبی دے, سدگرو جی گرو بھائی کی ڈرولی سائیں داس کے گھر میں ہے چھویں پاتشاہ, تڑکا یہ گرمی کے دن کر کے دور سی پنڈ سے تڑکی یہ جنگ ودا ہوئی, سوری کے چڑھا دے موقع تے بھائی کی ڈرولی پہنچ گئے, اتنے آسا دی وار دے کیرتنی اچھی اچھی سنیاں اٹھ رہی ہیں, یہ آواز بی بی دے کنا وچ بھی پئی تے کچھ سکھان کے درشن بھی ہوئے, دوڑے کا پردہ کیتا پاسے, کہارا نوں کیتی بےنتی جو مرضی پیسے لاؤ پر ایک واری تھلے ٹکاؤ, سدھو دور جا رہا سی تے سادھو مگر مگر سی, پتی تو جب اتر کے کہن لگی ڈولا اس پاس میں چلو, میرے پرتیت ہوں چھویں پاتشاہ کے درشن ہون گے, نیڑے جا کے بی بی نے کہا اتنے ڈولا اتار دے تھلے, میں پیدل تر کے جانا ہے, سادھو کہن لگا کدھر چلی ہے, کہن لگا کہن لگی گرو کے درشن کرن, جی تیرے بھی پاگ جا گیا تو مگر ہی آ جا پلا ہو گئے, سدھو کہن لگا کدھر چلی ہے موڑ, جی گرو کے چرن چلی ہے تو سلطان ناراض ہو, بی بی کہنے لگی کچھ ناراض ہوئے ہوں میں پلا کے رہ سکتی ہوں گرو کے درشنوں کو, جا متھا ٹیکیا, آسا دی وار دا بھوگ اس موقع تے پی گیا, حضور دے نیتر کمل کھڑے ویکھیا, اے بھائی آکل دی پتری ہے تے ویاہ والے لیڑے تے تڑکے کتوں آئی, سنتر جامی ہن پوچھ لیا سنگت چ, بی بی کدھروں تے کیویں جے لیڑے پائے ہویا سبر, حضور آپ انتر جامی ہو, میں تواڈے سکھ آکل دی پتری ہاں, ویاہ ہویا ہے پر میرے مندے بھاگ متھے دے اودے ہوئے, رون لگ پئی بی بی گل کی, مہاراج میں سلطانیاں نے ویائی گئی بری ہوئی, میں اتے خانقاہ نوں متھا ٹیکاں گی, میں اتے چراغ جگاواں گی, میں تہاڈی باڑی نہ پڑھاں گی, میں وہ پرائیاں دے جوش او جا کے کھاواں گی, تارا مروا کے جڑے کھاندے ہن, میں کی کراں گی اہ جی زندگی نال, مینوں تسیں میرے ایسے سڑے کرم نہ ہی ہوندے, میں ماری جاندی, ہن تک میں جڑا جیون بھوگیا بڑا چنگا بھوگیا, مہاراج کرپا کرو مہر کرو, حضور نے کرپا پری نگاہ نال تکیا, بی بی تیرے متھے دے لیک اسی کرپا کر کے میک دیتے ہیں, تو آ بیٹھا جی میرا پتی, وہ سادھو اٹھ کھڑا ہو, کھڑا ہویا, حضور دی اپنی اکرکھن شکتی کھچیا گیا من سادھو دا, نال اپدیش دیتا, وہ تو سکھ ہو کے, وہ تو ہندو ہو کے, مرے مسلمان دی قبر تے متھا ٹیکے, اے تو ود شرم والی گل کیڑی ہے, وہ دا جھوٹا کھاویں, ایک پرائی دا تو جھوٹا کھاویں, اے تیرے واسطے شرم والی گل نہیں, ہزور میں تو بھلے کھج پیا ہوا سی, کرپا پری نگاہ تکیا ہزور نے, یہ چرنی ڈگا مہاراج اپدیش دیو, سکھی بخشی امرت بخشیا مہاراج نے, اور نہال کر کے گرمنتر کی دات بخش کے کیا جاندیا ساری خانقاہ گھر دے, گرو تیرے تے بخشش کرے گا, خالسا جی گھر گیا بھائی سادھو, سدھو تا لڑ لگا, تباہ ہوں مائیا کا پہلے جٹھیرے وڈیرے متھا ٹکا ہے, جا کے کہن گئے پہلے سلطان دے متھا ٹکا, سلطان دے آپ پت متھا ٹیک لیا, پہلے میں پانی بار کے تیتوں پیوا, پر سادھو کا سبھا ہی ہور طرح نہ بنیا ہوا ہے, کہنے لگا کئی کتنے ہے, کہنے لگے کئی کا ٹینکی کرنا ہے, پانی لاؤن جانا باہر, کہندے نہیں مینوں پانی کی لوڑ ہے, پہلے مینوں کئی کی لوڑ ہے, پھر میں ہور کوئی کام کراں گا, بیندے رہے دا سبھا ہور طرح کا اگے نالوں, یہ کی گل بنی, کہندے پہلے اتنے متھا تے ٹیک لیا, کہندے پہلے مینوں اپنی تیاری کر لین دیو, نہیں کسے کئی دیتی آپ ہی پال نہیں کرتا, پتا ہی سی کئی لے کے آ گیا, کہندے دسو کدھر چلنا ہے, کہندے متھا ٹیکن چلنا ہے تے تو ہور طرح کا سبھا جہا بنا رہا, کوئی سردا تا کر, کہندے کراں گا سردا جتھے کرنی ہے, آؤ اندر چل گئے, بی بی بڑی پرسن ہو رہی ہے چت وچ, اندر پہنچ گئے, کئی سی ہاتھ وچ, کہن لگا جڑا نیڑے آیا کئی ہے میرے ہاتھ وچ, یاد رکھیو پج جو باہر, میں چنگی طرح دا فستا وڈھ ہی دیا, جیوں لگا پٹن پٹ پٹ کے بی بی نوں کہا اپنا یہی تو پہلے دن گھر وچ آئی ہیں, پہلے یہی سیوا کر, اپنے گھر وچ پاپ کڈھیے, انہوں چکا تا بالتا, وہ سر سے پٹ پٹ کے مٹی وہ چکائی جاوے تے بی بی باہر سٹی جاوے, کڈ کے پہلے دن بلام کو باہر مارے, سو کہنے لگے یہ دماغ سے فرق پی گیا, پتا نہیں کی یہ حالت ہوے گی, سو پھر کچھ سمے تو بعد گرو کے درشن کرنا آئے, حضور لوکی کہندے نے اے لالا والا تے پت دیندا سلطان, تے سچے پاتشاہ کرپا کرو ہوں میر کرو پاوے میری منگ پہلے نہیں سی پر ہوں ضرور ہے یہ گھر داگ لاؤ تو اگے کول ہوں چل پو لوگ یہ نہ کہیں سلطان ہی پتر دے سکتا میں کہنا چھویں پاتشاہ دینا بی گرو نانک صاحب کرپا کرنے گے جا کر پتبرتا دھرم چائم نہیں بانی پڑیا کر نتنیم نہیں چڈنا ست بچن ہزور سدگرو جی نے کرپا کی ایک سال کے بچے بڑا سندر پتر پیدا ہوا خوشی ہوئی گھر تو کچھ سمے کا جب ہوا پتی نے کیا آپ سدگرو چھویں پاتشاہ متھا ٹکا لیا گئے تو نام رکھا گیا اپنے بچے کا ست بچن کہہ کے آپس میں تر پائے ہیں مہاراج کے چرنوں میں آئے بڑے سندر سروپ والا بچہ سے تو مہاراج کے چرن جب لیا سنگت نے ویکیا اے بھائی آکل کی پتری کے گھر میں پتر دیتا ہے چھویں پاتشاہ ہاں جی اے پتر دیتا ہے ویکیا سارے نے مہاراج کا نام رکھو بھائی ویکو نا کیا سونا ہے یہ روپ والا ہے یہ مہاراج چندرما ورگے منہ والا ہے یہ چندرما ورگے روپ والا ہے مہاراج کہیں گے سنگت تھی نام رکھ دیتا ہے یہ نام ہے چندرما ورگے روپ والا روپ چند یہ نام رکھ دے وہ سنگت کے کہنے تو نام ہی روپ چند رکھ دیتا تو خالصہ جی وہ بھائی روپ چند ہوا ہے جنہیں چھویں پاتشاہ جی نے جیٹ مہینے تی کو تو بلا کے دوپہر ہزور یاد کیا جنگل کے لکڑا بڑھدیا سادھو تے روپے نے دونوں نے یاد کیا چھویں پاتشاہ تی کو تے کوڑا اڑا کے لے جا کے دوپہرے جل چکیا اور وہ بھائی روپا جس کے نام سے بھائی روپا پنڈ بجا ہے جس جنہ کی اولاد وہ بھائی کے باگڑیاں والے بھائی اردمن سنگھ جی ہوں تک وہ اسی طرح آ رہے ہیں یہ گرمکھ پیارے مستری سنگھ سن رام گڑیے سنگھ سن مارے نے کیا سرداری گھر آئے گی تے کم ہوں چھڈو تے لنگر چلا کرو شستر دیتے سرو پاؤ دیتا انہوں نے سر تے چکے مہاراج کہیں گے تاری زبان ہی تلوار بنا تی جو بچن کہو گے پورا ہویا کرے گا منا پاوا موکھ دوار منا پروارا سادھار منا تارا تارے گرو سکھ منا نانک پاوے نہ سکھ جج والیاں بیبیاں پروار اپنی کولاں تار لیندیاں ہن کھوٹیاں بیبیاں وہ اپنے کول ڈوب لیندیاں ہن ساؤن دے مہینے وچ کنہاں نوں آنند ہے سچے پاتشاہ جی کرپا کر کے فرما رہے ہیں
چرن کمل کیوں پیار ساون سرسی کامنی
ساؤن کے مہینے سہ تراستے وہ کامنیاں استریاں ہیں
چرن کمل کیوں پیار
جنہاں دا اپنے پتی کے چرن کملوں کے نال پیار ہے یہ پرکرن سی جس سے یہ بینتی ساری کی گئی ہے سو حضور سچے پاتشاہ کہتے ساؤن کا مہینہ کہڑا خالصہ جی شوق اوستھا جی ہے یہ بھی ایک ساؤن کا مہینہ ہے شوق من وچ پیدا ہونا کہ گرو کے چرنوں کا سمرن بھجن کریے امرت چھکیے باڑی پڑھیے من وچ شوق ہونا یہ ایک جوانی کی اوستھا یہ ایک بڑا پاری نواں سو یہ سماں ہوتا ہے شوق اوستھا ساؤن کا مہینہ ہے سامن سرسی کامنی جنہوں نے اوپر شوق اوستھا روپی ساؤن کا مہینہ آیا ہے وہ جگیاسو جن سہت راستے ہوں جنہ کا گرو کے چرن قبر پیار جڑ جاتا ہے اور کسی نال پیار نہیں کرتے قبر مڑی مٹ نال جنترا منترا نال کسی سخی سرور پیڑے نال
من تن دتا سچ رنگ
انہاں بیبیاں دا اپنا من وی تے اپنا تن وی اپنے سچے پتی دے رنگ پریم دے وچ رنگیا بن تیر پرکھ نہ جانا تاکہ گر کا ہے پیار اپنے پتی تو بنا کسی نے منک ہی نہیں سمجھتی یہ کیسیا بیبیاں ہوں نے اپنے پتی تو بنا کسی نے منک ہی نہیں سمجھنا باقی سب جنانیاں جنانیاں انہاں دے نگاہ وچ پاؤندیاں ہیں جنانی نو جنانی اپنے تے موت نہیں کر سکتی سو اس واسطے باقی دیاں نو انہاں نے جنانی سمجھیا ہوندا ہے اپنے پتی تو بنا کسی نے پرکھ جان لیا ہی نہیں یہ ستیاں دا نرنا حضور نے کیتا ہے تو ایتھے بھی کہندے ہیں نا جنہاں دا من تے تن اپنے سچے پتی دے پریم رنگ وچ رنگیا ہویا
نکو نام آدھار
اسی طرح گرو کے پیاریاں سکھاں دا اپنا من وی تن وی ایکو سچے پریم رنگ وچ رنگیا ہے ایکو پرمیشور دے نام دا ہی آسرا انہاں نے ہردے وچ دھاریا ہے اور کوئی آسرا اپنے من وچ دھاردے نہیں کسے دی اوٹ رکھدے نہیں ہن دیوی دیوتے دی
دکھیا رنگ کوڑا ویا
اے وشے دا جیڑا رنگ ہے اے جھوٹا انہاں نوں پرتیت ہو گیا ہے دکھیا مائکی رنگ مایا دا رنگ اے سب جھوٹا ہے لے جان والا ہے
دسن سب بے شار
جیڑے جیڑے وشے دے رنگ وچ رنگے گئے ہن او سب سواہ ہوئے دستے ہن کوئی ویکھ لو اندر ورگا سواہ ہوئے اسی طرح خالصہ جی راون ورگے سواہ ہو گئے جہاں وشے وکار بھوگن والا انہوں ایتھے بھی سواہ لان تاری سواہ پی ہے پرلوک بھی انہوں سواہ پی ہے وہ ٹھڈ کسا کے ترن والی جونوں میں انتر پہنتا ہے تو وشے وکارم چلا کے پرتکھ بھی انہوں کا شریر سواہ ہو جاتا ہے انا ہو جاتا ہے شریر بری حالت سے کریتیاں بد فیلیاں کردے شریر نکارا نکما ہو جاتا ہے دکھیا رنگ کوڑ آ گیا مائکی رنگ آنند سارا جھوٹا ہے وشیا سے مائر لگے ہوئے سب سواہ ہوئے دس رہے ہیں جیو
ہر امرت بوند سوہانی
بھائی ہری پرمیشی دی جیڑی امرت بوند ہے نا نام دی یہ بڑی سوہنی ہے یہ امرت بوند جیڑی ہے ਮਹਾਰਾਜ ਸਾਹਿਬ ਦੇ ਪ੍ਰਤੱਖ ਅੰਮ੍ਰਿਤ ਦੀ, ਖੰਡੇ ਦੇ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ ਬੂੰਦ ਬੜੀ ਸੋਭਨੀ ਕਹਿ ਸਵਾਤੀ ਬੂੰਦ ਦੀ ਨਿਆਈ
ਮਿਲ ਸਾਧੂ ਜੀਵਨ ਹਾਰ।
ਇਹ ਵੀ ਕਿੱਥੇ ਜਾ ਕੇ ਪੀਦੀ ਹੈ? ਕਹਿੰਦੇ ਗੁਰੂ ਕੀ ਸਾਧ ਸੰਗਤ ਚ ਮਿਲ ਕਰਕੇ ਪੀਦੀ ਹੈ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ।